ਸਤਨਾਮ ਸ੍ਰੀ ਵਾਹਿਗੁਰੂ ਜੀਓ, ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਨਾਨਕੀ ਬੇਨੰਤੀ ਹਰ ਭੈ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਤਿਆਈ। ਜੋ ਤੁਦ ਸੇਵ ਹੈ ਸੇ ਤੂੰ ਹੈ ਹੋਵੇ ਹੈ, ਤੁਦ ਸੇਵਕ ਪੈਜ ਰਖਾਈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਤਿਆਈ। ਜੋ ਤੁਦ ਸੇਵੈ ਸੋ ਤੂੰ ਹੈ ਹੋਵੈ, ਤੁਦ ਸੇਵਕ ਪੈਜ ਰਖਾਈ। ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਆਪ ਸੰਗਤਾਂ ਵਡਭਾਗੀ ਹੋ ਜੋ ਕਿ ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ, ਆਪ ਸਿਰਜਨ ਹਰ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸੋਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਜੋ ਪਵਿੱਤਰ ਰਚਨਾ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਦੀਆਂ 32 ਪੌੜੀਆਂ ਹਨ। 16 ਪੌੜੀਆਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਭਾਵ ਇਸ ਪਵਿੱਤਰ ਰਚਨਾ ਦੇ ਅੱਧੇ ਅੰਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਇਸ ਪਵਿੱਤਰ ਬਾਣੀ ਦਾ ਵਿਸ਼ਾ ਵਸਤੂ ਹੈ ਗੁਰੂ ਤੇ ਸਿੱਖ ਦਾ ਪਿਆਰ। ਗੁਰੂ ਤੇ ਸਿੱਖ ਦਾ ਪਿਆਰ ਕਿਹੋ ਜਿਹਾ ਹੋਣਾ ਚਾਹੀਦਾ, ਉਹਦੇ ਬਾਰੇ ਸਤਿਗੁਰੂ ਨੇ ਬਹੁਤ ਸੋਹਣੀਆਂ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਗੁਰੂ ਦੇ ਪਿਆਰ ਦੇ ਵਿੱਚ ਗੁਰੂ ਦੀ ਵਡਿਆਈ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੇਰਾ ਜੀ ਕਰਦਾ ਹੈ ਮੈਂ ਗੁਰੂ ਦੇ ਸੇਵਕਾਂ ਦਾ ਵੀ ਸੇਵਕ ਹੋ ਕੇ ਵਰਤਾਂ, ਪਾਪ ਦਾਸਾਂ ਦਾ ਦਾਸ ਬਣ ਕੇ ਗੁਰੂ ਦੀ ਸੇਵਾ ਕਰਾਂ, ਕਰ ਕਰ ਬਿਨੋ ਬੁਲਾਈ ਤੇ ਬੇਨਤੀਆਂ ਕਰ ਕਰਕੇ, ਜੋਦੜੀਆਂ ਕਰ ਕਰਕੇ, ਬੜੇ ਪਿਆਰ ਤੇ ਬੜੀ ਹਲੀਮੀ ਦੇ ਨਾਲ ਸਤਿਗੁਰੂ ਨੂੰ ਬੁਲਾਵਾਂ, ਪਾਪ ਦਾਸਾਂ ਦਾ ਦਾਸ ਬਣ ਕੇ ਤੇ ਬੜਾ ਆਜਿਜ਼ ਤੇ ਨਿਮਾਣਾ ਹੋ ਕੇ ਗੁਰੂ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਮੈਂ ਸਤਿਗੁਰੂ ਦਾ ਜਸ ਕਰਾਂ।
ਨਾਨਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਡੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਪਾਸ ਇਹੀ ਬੇਨਤੀ ਹੈ, ਗੁਰ ਮਿਲ ਗੁਰ ਸਿੱਖ ਪਾਈ। ਅਸੀਂ ਗੁਰੂ ਦੇ ਨਾਲ ਮਿਲ ਕੇ ਗੁਰ ਜੋ ਵੱਡਾ ਸੁਖ ਹੈ, ਵੱਡਾ ਸੁਖ ਕਿਹੜਾ ਹੈ? ਉਹ ਹੈ ਤੁਰਿਆ ਪਦ ਦਾ। ਵੱਡਾ ਸੁਖ ਹੈ ਆਤਮਕ ਅਡੋਲ ਅਵਸਥਾ ਦਾ। ਸਭ ਤੋਂ ਵੱਡਾ ਸੁਖ ਹੈ ਪ੍ਰਭੂ ਦੇ ਮਿਲਾਪ ਦਾ। ਅਸੀਂ ਗੁਰੂ ਦੇ ਨਾਲ ਮਿਲ ਕੇ ਉਹ ਵੱਡਾ ਸੁੱਖ ਵਾਹਿਗੁਰੂ ਦੇ ਮਿਲਾਪ ਦਾ, ਪ੍ਰਭੂ ਦੇ ਦਰਸ਼ਨਾਂ ਦਾ ਪ੍ਰਾਪਤ ਕਰ ਲਈਏ।
ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੇ ਧਿਆਈ।
ਹੁਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਦੀ ਵਡਿਆਈ ਕਰਦੇ ਹਨ। ਹੇ ਵਾਹਿਗੁਰੂ, ਤੂੰ ਆਪੇ ਹੀ ਗੁਰੂ ਹੈ, ਤੂੰ ਆਪ ਹੀ ਚੇਲਾ ਸਿੱਖ ਹੈ। ਗੁਰ ਵਿੱਚ ਦੇ ਤੁਝਹਿ ਧਿਆਈ, ਪਰ ਹੇ ਵਾਹਿਗੁਰੂ, ਮੈਂ ਗੁਰੂ ਨੂੰ ਵਿੱਚ ਦੇ ਕੇ, ਭਾਵ ਗੁਰੂ ਨੂੰ ਵਿਚੋਲਾ ਬਣਾ ਕੇ, ਫੇਰ ਮੈਂ ਤੈਨੂੰ ਧਿਆਵਾਂ। ਕਿਉਂਕਿ ਬਹੁਤ ਸਾਰੇ ਲੋਕ ਉਹ ਵੀ ਹਨ ਜਿਹੜੇ ਸਿੱਧੇ ਹੀ ਰੱਬ ਨੂੰ ਮਿਲਣਾ ਚਾਹੁੰਦੇ ਹਨ, ਪਰ ਗੁਰੂ ਤੋਂ ਬਿਨਾਂ ਉਸਦੀ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂ? ਗੁਰਮਤਿ ਦਾ ਸਿਧਾਂਤ ਗੁਰਪ੍ਰਸਾਦ ਦੇ ਨਾਲ ਜੁੜਿਆ ਹੋਇਆ ਹੈ। ਜੋ ਵੀ ਕੁਛ ਗੁਰਸਿੱਖ ਨੇ ਕਰਨਾ ਹੈ, ਉਹ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਹੀ ਕਰਨਾ ਹੈ। ਗੁਰੂ ਦੀ ਮਿਹਰ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਇਹ ਗੁਰਮਤਿ ਦਾ ਸਿਧਾਂਤ ਹੈ। ਕੁਝ ਲੋਕ ਉਹ ਵੀ ਹਨ ਜਿਹੜੇ ਗੁਰੂ ਤੋਂ ਬਿਨਾਂ ਹੀ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹਨ। ਇਹ ਕਿਸੇ ਨਵੀਨ ਸ਼ਾਇਰ ਦਾ ਖਿਆਲ ਹੈ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਈ ਵਾਰ ਐਸਾ ਵੀ ਹੁੰਦਾ ਹੈ, ਜਿਹੜੇ ਗੁਰੂ ਤੋਂ ਬਿਨਾਂ ਰੱਬ ਦੀ ਖੋਜ ਵਿੱਚ ਨਿਕਲਦੇ ਹਨ, ਉਹ ਉਸ ਨੂੰ ਲੱਭ ਨਹੀਂ ਸਕਦੇ। ਉਹਨਾਂ ਨੂੰ ਉਸ ਬਾਰੇ ਪਤਾ ਨਹੀਂ ਲੱਗਦਾ। ਆਖਰ ਸਿੱਟਾ ਕੀ ਨਿਕਲਦਾ ਹੈ? ਬੰਦਾ ਕਾਫਰ ਹੋ ਜਾਂਦਾ, ਨਾਸਤਕ ਬਣ ਜਾਂਦਾ, ਕਹਿੰਦਾ ਰੱਬ ਹੈ ਹੀ ਨਹੀਂ। ਆਪਣੇ ਆਪ ਪਰਮੇਸ਼ਰ ਦੇ ਬਾਰੇ ਕੁਝ ਨਹੀਂ ਪਤਾ ਲੱਗ ਸਕਦਾ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਮੈਂ ਗੁਰੂ ਨੂੰ ਵਿਚੋਲਾ ਬਣਾ ਕੇ, ਗੁਰੂ ਨੂੰ ਵਿੱਚ ਦੇ ਕੇ ਫੇਰ ਤੈਨੂੰ ਧਿਆਵਾਂ, ਤਾਂ ਕਿ ਮੇਰਾ ਮਨ ਆਪ ਜੀ ਦੀ ਸ਼ਰਧਾ ਭਾਵਨਾ ਤੇ ਆਪ ਜੀ ਦੀ ਹੋਂਦ ਤੋਂ ਬਾਕੀ ਨਾ ਹੋ ਜਾਵੇ।
ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ।
ਹੇ ਵਾਹਿਗੁਰੂ ਜੀ, ਜੋ ਤੈਨੂੰ ਸੇਵਦੇ ਹਨ, ਭਾਵ ਜੋ ਜੋ ਗੁਰਸਿੱਖ ਮਾਈ ਪਾਈ ਤੁਹਾਡਾ ਨਾਮ ਜਪਦੇ ਹਨ, ਸੋ ਤੂੰ ਹੈ ਹੋਵੈ, ਉਹ ਤੇਰਾ ਹੀ ਰੂਪ ਹੋ ਜਾਂਦੇ ਹਨ। ਕਿਉਂਕਿ ਇਹ ਵੀ ਇੱਕ ਗੁਰਮਤਿ ਦਾ ਸਿਧਾਂਤ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਜਿਹੜੇ ਉਸ ਪਰਮਾਤਮਾ ਦੀ ਸੇਵਾ ਕਰਦੇ ਹਨ, ਉਹ ਦਾ ਰੂਪ ਹੋ ਜਾਂਦੇ ਹਨ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ, ਜੋ ਤੁਧ ਸੇਵਾ ਹੈ ਸੇ ਤੂੰ ਹੈ ਹੋਵੇ ਹੈ। ਹੇ ਮਾਲਕ, ਹੇ ਵਾਹਿਗੁਰੂ, ਹੇ ਪ੍ਰਭੂ, ਜੋ ਤੈਨੂੰ ਸੇਵਦੇ ਹਨ ਉਹ ਤੇਰਾ ਹੀ ਰੂਪ ਹੋ ਜਾਂਦੇ ਹਨ। ਤੁਧ ਸੇਵਕ ਪੈਜ ਰਖਾਈ, ਤੁਸਾਂ ਆਪਣੇ ਸੇਵਕਾਂ ਦੀ ਪੈਜ ਪ੍ਰਤੱਗਿਆ, ਉਹਨਾਂ ਦੀ ਇੱਜ਼ਤ, ਉਹਨਾਂ ਦੀ ਲੱਜਿਆ ਤੁਸਾਂ ਆਪ ਹੀ ਰੱਖੀ ਹੈ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਪਾਵੈ ਤਿਸ ਦੇਵਾਈ।
ਹੇ ਵਾਹਿਗੁਰੂ, ਤੇਰੇ ਪਾਸ ਬੇਅੰਤ ਭਗਤੀ ਦੇ ਭੰਡਾਰ ਭਰੇ ਹੋਏ ਨੇ, ਪਰ ਇਹ ਮਨੁੱਖ ਆਪਣੇ ਆਪ ਨਹੀਂ ਲੈ ਸਕਦਾ। ਜਿਸ ਪਾਵੈ ਤਿਸ ਦੇਵਾਈ, ਜਿਸ ਨੂੰ ਪਾਉਂਦਾ ਹੈ ਤੂੰ ਉਸੇ ਨੂੰ ਦਵਾਉਣਾ ਹੈ। ਕਿਵੇਂ ਦਵਾਉਣਾ ਹੈ? ਗੁਰੂ ਦੇ ਰਾਹੀਂ। ਕਿਉਂਕਿ ਇਹ ਵੀ ਬਚਨ ਸਤਿਗੁਰੂ ਦੀ ਬਾਣੀ ਵਿੱਚ ਆਏ ਹਨ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਭਗਤੀ ਦੇ ਭੰਡਾਰ ਗੁਰੂ ਨਾਨਕ ਸਾਹਿਬ ਜੀ ਨੂੰ ਅਰਪਣ ਕੀਤੇ ਹਨ। ਇਸ ਲਈ ਜੋ ਵੀ ਕਿਸੇ ਨੇ ਪਾਓ ਭਗਤੀ ਦੇ ਖਜ਼ਾਨੇ ਪ੍ਰਾਪਤ ਕਰਨੇ ਹੋਣ, ਉਹ ਗੁਰੂ ਦੁਆਰਾ ਹੀ ਮਿਲ ਸਕਦੇ ਹਨ। ਇਸੇ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਰਮੇਸ਼ਰ ਦੀ ਸਾਂਝੀ ਵਡਿਆਈ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਆਪ ਜੀ ਦੇ ਪਾਸ ਬੇਅੰਤ ਭਗਤੀ ਦੇ ਭੰਡਾਰ ਭਰੇ ਹੋਏ ਹਨ, ਪਰ ਜਿਸ ਨੂੰ ਪਾਉਂਦਾ ਉਸੇ ਨੂੰ ਗੁਰੂ ਪਾਸੋਂ ਦਵਾਉਣਾ ਹੈ।
ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨੇ ਫਲ ਸਭ ਚਤਰਾਈ।
ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਆਪ ਦੇਵੇਂ, ਉਹੀ ਤੇਰੀ ਭਗਤੀ ਦੇ ਭੰਡਾਰ ਹਾਸਲ ਕਰਦਾ ਹੈ। ਹੋਰ ਨਿਹਪਲ ਸਭ ਚਤਰਾਈ ਹੋਰ ਮਨੁੱਖ ਦੀ ਜਿੰਨੀ ਵੀ ਚੁਸਤੀ ਚਲਾਕੀ ਹੈ, ਬੁੱਧੀ ਦੀ ਚਤਰਾਈ ਹੈ, ਉਹ ਸਾਰੀ ਦੀ ਸਾਰੀ ਨਿਸਫਲ ਹੈ, ਉਹ ਕਿਸੇ ਕੰਮ ਆਉਣ ਵਾਲੀ ਨਹੀਂ ਹੈ।
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਡਾ ਮਨ ਸੋਇਆ ਮਾਇਆ ਵਿਸਮਾਦ, ਮਾਇਆ ਦੇ ਵਿਸਮਾਦ ਰੰਗ ਦੇ ਵਿੱਚ ਸਾਡਾ ਮਨ ਸੁੱਤਾ ਹੋਇਆ ਹੈ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਜੇ ਰਸਨਾ ਨਾਮ ਉਚਾਰਨੇ। ਇਹ ਜਿਹੜਾ ਸੁੱਤਾ ਮਨ ਹੈ, ਇਹਨੂੰ ਜਗਾਉਣ ਦਾ ਤਰੀਕਾ ਕੀ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਸਿਮਰ 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 ਗੁਰੇ ਆਪਣਾ। ਮੈਂ ਆਪਣੇ ਗੁਰੂ ਨੂੰ ਸਿਮਰ ਸਿਮਰ ਕੇ ਬਾਰ ਬਾਰ ਚੇਤੇ ਕਰਕੇ ਸੋਇਆ ਮਨ ਜਾਗਾਈ, ਆਪਣੇ ਸੁੱਤੇ ਮਨ ਨੂੰ ਜਗਾ ਰਿਹਾ ਹਾਂ। ਕਿਉਂਕਿ ਮਨ ਐਸੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮਹਿ, ਕਬਹੂ ਸੁਚੇਤ ਹੋਇਆ ਜਾਗੋ। ਜਦੋਂ ਬਾਰ ਬਾਰ ਸਿਮਰਨ ਕਰਦੀ ਹਾਂ ਤੇ ਫਿਰ ਇਹ ਸੁੱਤਾ ਮਨ ਜਾਗਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਸਿਮਰ 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 ਗੁਰੇ ਆਪਣਾ, ਸਿਮਰ ਸਿਮਰ ਸਿਮਰ। ਤਿੰਨ ਵਾਰੀ ਸ਼ਬਦ ਸਤਿਗੁਰੂ ਨੇ ਵਰਤਿਆ ਹੈ। ਤਿੰਨੇ ਕਾਲਾਂ ਦੇ ਅੰਦਰ ਮਨ ਬਾਣੀ ਸਰੀਰ ਕਰਕੇ ਮੈਂ ਆਪਣੇ ਗੁਰੂ ਨੂੰ ਸਿਮਰ ਕੇ ਆਪਣੇ ਸੁੱਤੇ ਮਨ ਨੂੰ ਜਗਾ ਰਿਹਾ ਹਾਂ।
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਤੇ ਨਿਮਰਤਾ ਨਾਲ ਆਖਦੇ ਹਨ, ਹੇ ਵਾਹਿਗੁਰੂ, ਇਹ ਤੁਹਾਡਾ ਵਿਚਾਰਾ ਦਾਸ ਆਪ ਜੀ ਦੇ ਪਾਸੋਂ ਦਾਨ ਮੰਗਦਾ ਹੈ। ਕਿਹੜਾ ਦਾਨ? ਹਰ ਦਾਸਨ ਦਾਸ ਕਰਾਈ। ਹੇ ਵਾਹਿਗੁਰੂ ਜੀ, ਤੁਸੀਂ ਮੈਨੂੰ ਦਾਸਾਂ ਦਾ ਦਾਸ ਬਣਾ ਦਿਓ, ਮੈਨੂੰ ਆਪਣੇ ਸੇਵਕਾਂ ਦਾ ਸੇਵਕ ਬਣਾ ਦਿਓ। ਮੈਂ ਜਥੇਦਾਰ ਲੀਡਰ ਨਹੀਂ ਬਣਨਾ ਚਾਹੁੰਦਾ, ਮੈਨੂੰ ਦਾਸਾਂ ਦਾ ਦਾਸ ਬਣਾ ਦਿਓ। ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਹੁਤ ਪਿਆਰੇ ਬਚਨ ਨੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਵੀ ਵੱਡਿਆਂ ਲੋਕਾਂ ਨਾਲ ਬਰਾਬਰੀ ਨਹੀਂ ਕਰਨੀ ਚਾਹੀਦੀ। ਵੱਡੇ ਤੋਂ ਮੁਰਾਦ ਹੈ ਵੱਡੇ ਵੱਡੇ ਜੋ ਦਿਸਾ ਲੋਕ, ਤਨ ਕੋ ਵਿਆਪੈ ਚਿੰਤਾ ਰੋਕ। ਵੱਡੇ ਵੱਡੇ ਮਾਇਆ ਤਾਰੀ ਲੋਕ ਨੇ, ਵੱਡੇ ਵੱਡੇ ਕੋਈ ਲੀਡਰ ਜਥੇਦਾਰ ਪ੍ਰਧਾਨ ਨੇ, ਉਹਨਾਂ ਦੇ ਨਾਲ ਬਹੁਤਾ ਨੇੜ ਦਾ ਸੰਬੰਧ ਨਹੀਂ ਜੋੜਨਾ ਚਾਹੀਦਾ। ਕਿਉਂ? ਉਹਨਾਂ ਦੇ ਨਾਲ ਮਿਲ ਕੇ ਰੱਬ ਭੁੱਲਦਾ, ਗੁਰੂ ਦਾ ਭੈ ਮਨ ਵਿੱਚੋਂ ਘਟਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਇਹੀ ਦਾਨ ਮੇਰੀ ਝੋਲੀ ਵਿੱਚ ਪਾ ਦਿਓ। ਹਰਦਾਸਨ ਦਾਸ ਕਰਾਏ, ਮੈਨੂੰ ਦਾਸਾਂ ਦਾ ਦਾਸ ਬਣਾ ਦਿਓ।
ਜੇ ਗੁਰ ਛਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ।
ਤੇ ਨਾਲ ਇਹ ਵੀ ਕਿਰਪਾ ਕਰ ਦਿਓ, ਜੇ ਗੁਰੂ ਮਹਾਰਾਜ ਝਿੜਕਣ ਵੀ ਤਾਂ ਉਹ ਵੀ ਮੈਨੂੰ ਮਿੱਠਾ ਲੱਗੇ, ਜਿਵੇਂ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਸਿੱਖਿਆਵਾਂ ਸਨ, ਮਾਂ ਪਿਓ ਦੀਆਂ ਗਾਲਾਂ ਦੁੱਧ ਕਿਉਂਦੀਆਂ ਨਾਲਾਂ। ਬਈ ਮਾਤਾ ਪਿਤਾ ਜੀ ਝਿੜਕਣ, ਗੁੱਸਾ ਨਹੀਂ ਕਰਨਾ ਚਾਹੀਦਾ, ਪਰ ਸਾਡੇ ਧਰਮ ਦੇ ਮਾਤਾ ਪਿਤਾ ਨੇ ਸਤਿਗੁਰੂ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਸਾਨੂੰ ਝਿੜਕਣ ਵੀ ਉਹ ਵੀ ਸਾਨੂੰ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ, ਤੇ ਜੇ ਪਾਏ ਗੁਰੂ ਬਖਸ਼ ਦੇਵੇ ਤਾਂ ਵੀ ਅਸੀਂ ਗੁਰੂ ਦੀ ਵਡਿਆਈ ਕਰਦੇ ਰਹੀਏ।
ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਥਾਏ ਨਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਜੋ ਵੀ ਬੋਲਦੇ ਹਨ ਔਰ ਉਹ ਸ਼ਰਧਾ ਭਾਵਨਾ ਪਿਆਰ ਦੇ ਵਿੱਚ ਬੋਲਦੇ ਨੇ, ਉਹਨਾਂ ਗੁਰਮੁਖਾਂ ਦੇ ਬੋਲੇ ਹੋਏ ਬਚਨ ਸੋ ਥਾਏ ਪਾਏ, ਸਤਿਗੁਰੂ ਉਹਨਾਂ ਨੂੰ ਥਾਂ ਪਾਉਂਦੇ ਨੇ। ਵਾਹਿਗੁਰੂ ਪਰਮੇਸ਼ਰ ਵੀ ਗੁਰਮੁਖਾਂ ਦੇ ਬਚਨਾਂ ਨੂੰ ਦਰਗਾਹੇ ਕਬੂਲ ਕਰਦਾ ਹੈ। ਸਤਿਗੁਰੂ ਦੇ ਬਚਨ ਆਏ ਹਨ, ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ, ਪਰਮੇਸ਼ਰ ਦੇ ਪਿਆਰੇ ਜੋ ਵੀ ਆਪਣੇ ਮੂੰਹੋਂ ਬਚਨ ਬੋਲਦੇ ਹਨ ਇੱਥੇ ਵੀ ਅਤੇ ਅੱਗੇ ਦਰਗਾਹ ਦੇ ਵਿੱਚ ਵੀ ਉਹ ਪੂਰਾ ਹੁੰਦਾ। ਗੁਰਮੁਖ ਬੋਲਣ ਸੇ ਥਾਏ ਪਏ, ਗੁਰਮੁਖ ਜੋ ਵੀ ਬਚਨ ਬੋਲਦੇ ਨੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਮਨਮੁਖ ਕਿਛ ਥਾਏ ਨਾ ਪਾਈ, ਮਨਮੁਖ ਜਿੰਨਾ ਮਰਜ਼ੀ ਬੋਲੀ ਜਾਵੇ ਉਹਦਾ ਬੋਲਿਆ ਕੁਝ ਵੀ ਰਤਾ ਭਰ ਵੀ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਨਹੀਂ ਪੈਂਦਾ, ਪ੍ਰਵਾਨ ਨਹੀਂ ਹੁੰਦਾ।
ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖ ਦਾ ਗੁਰੂ ਦੇ ਨਾਲ ਕਿੰਨਾ ਪਿਆਰ ਹੈ, ਚਾਹੇ ਕਿੰਨਾ ਪਾਲਾ ਵੀ ਹੋਵੇ। ਕੱਕਰ ਦਾ ਅਰਥ ਹੈ ਕੋਰਾ ਵੀ ਤੇ ਬਰਫ ਵੀ ਵਰਸਦੀ ਹੋਵੇ। ਹੁਣ ਤੁਸੀਂ ਵੇਖਿਆ ਕਈ ਇਲਾਕਿਆਂ ਦੇ ਵਿੱਚ ਸਰਦੀ ਦੀ ਮੌਸਮ ਦੇ ਵਿੱਚ ਕੋਰਾ ਪੈਂਦਾ, ਬਰਫ ਵੀ ਡਿੱਗਦੀ ਹੈ, ਗੜੇ ਵੀ ਪੈਂਦੇ ਨੇ, ਸਭ ਕੁਝ ਹੁੰਦਾ ਹੈ। ਪਾਲਾ ਕੱਕਰ ਬਰਫ ਵਰਸਾ, ਸਤਿਗੁਰੂ ਕਹਿੰਦੇ ਨੇ ਚਾਹੇ ਕਿੰਨਾ ਪਾਲਾ ਹੋਵੇ ਤੇ ਕਿੰਨਾ ਹੀ ਕੋਰਾ ਪੈਂਦਾ ਹੋਵੇ ਤੇ ਕਿੰਨੀ ਬਰਫ ਗੜੇ ਵੀ ਵਰਸਦੇ ਹੋਣ, ਗੁਰਬਿਨ ਗੁਰਸਿੱਖ ਗੁਰ ਦੇਖਣ ਜਾਈ। ਪਰ ਗੁਰੂ ਦਾ ਸਿੱਖ ਹਰ ਹਾਲਾਤ ਵਿੱਚ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦਾ। ਇਹਦਾ ਮਤਲਬ ਇਹ ਹੈ ਵੀ ਗੁਰਸਿੱਖ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਇੰਨਾ ਹੋਣਾ ਚਾਹੀਦਾ ਤੇ ਚਾਹੇ ਕੁਦਰਤ ਦੀਆਂ ਕਿੰਨੀਆਂ ਵੀ ਮੁਸੀਬਤਾਂ ਅੱਗੇ ਆ ਜਾਣ ਪਰ ਉਹ ਉਹਨਾਂ ਦੀ ਪਰਵਾਹ ਨਾ ਕਰੇ। ਗੁਰੂ ਦੇ ਪਿਆਰ ਦੇ ਵਿੱਚ ਸਾਰੀਆਂ ਮੁਸ਼ਕਲਾਂ ਲੰਘ ਕੇ ਉਹ ਗੁਰੂ ਦੇ ਕੋਲ ਜਾਵੇ, ਫਿਰ ਹੀ ਉਹਦਾ ਪਿਆਰ ਸਾਬਤ ਰਹਿ ਸਕਦਾ ਹੈ। ਪਿੱਛੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਸੀ, ਚੱਖੜ ਝਾਂਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਹੀ। ਹੁਣ ਇੱਥੇ ਤੀਸਰਾ ਬਚਨ ਪਾਲਾ ਕੱਕਰ ਬਰਫ ਵਰਸੈ ਦਾ ਉਚਾਰਨ ਕੀਤਾ ਹੈ। ਚਾਹੇ ਕਿੰਨੀ ਠੰਡੀ ਹਵਾ ਕੋਰਾ ਤੇ ਬਰਫ ਪੈਂਦੀ ਹੋਵੇ ਪਰ ਗੁਰੂ ਦਾ ਸਿੱਖ ਗੁਰੂ ਨੂੰ ਦੇਖਣ ਵਾਸਤੇ ਜ਼ਰੂਰ ਜਾਵੇ, ਭਾਵ ਗੁਰੂ ਦੇ ਪਿਆਰ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਕਿੰਨੀ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ ਹਨ। ਅਸੀਂ ਤਾਂ ਕੋਈ ਥੋੜਾ ਜਿਹਾ ਬਹਾਨਾ ਜਿਹਾ ਬਣੇ, ਥੋੜੀਆਂ ਜਿਹੀਆਂ ਕਣੀਆਂ ਪੈ ਗਈਆਂ ਜਾਂ ਹਵਾ ਠੰਡੀ ਚੱਲ ਪਈ ਤੇ ਜਾਂ ਕੋਈ ਹੋਰ ਮਾੜਾ ਮੋਟਾ ਬਹਾਨਾ ਬਣ ਗਿਆ, ਉਸੇ ਵੇਲੇ ਕਹਿੰਦੇ ਨੇ ਚਲੋ ਅੱਜ ਕੀ ਜਾਣਾ ਗੁਰਦੁਆਰੇ। ਪਰ ਸਤਿਗੁਰੂ ਕਹਿੰਦੇ ਨਹੀਂ, ਚਾਹੇ ਕਿੰਨਾ ਵੀ ਮੁਸ਼ਕਲ ਦਾ ਸਮਾਂ ਹੋਵੇ, ਚਾਹੇ ਕੁਦਰਤ ਵੀ ਕਰੋਪ ਹੋਈ ਹੋਈ ਹੋਵੇ, ਪਰ ਗੁਰੂ ਦਾ ਪਿਆਰ ਅਟਲ ਤੇ ਅਡੋਲ ਹੋਣਾ ਚਾਹੀਦਾ ਹੈ। ਸਭ ਦਿਨ ਸਰੈਣ ਪੇਖੋਂ ਗੁਰ ਆਪਣਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਸਾਰੇ ਹੀ ਦਿਨ ਰਾਤਾਂ ਅੰਦਰ ਆਪਣੇ ਗੁਰੂ ਦੇ ਦਰਸ਼ਨ ਕਰਾਂ, ਵਿੱਚ ਅੱਖੀ ਗੁਰ ਪੈਰ ਧਰਾਈ, ਮੈਂ ਆਪਣੀਆਂ ਅੱਖਾਂ ਦੇ ਵਿੱਚ ਗੁਰੂ ਦੇ ਪੈਰ ਗੁਰੂ ਦੇ ਚਰਨ ਟਿਕਾ ਲਵਾਂ। ਕਿੱਡੀ ਵੱਡੀ ਗੱਲ, ਕਿੰਨੀ ਉੱਤਮ ਸਿੱਖਿਆ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਬਈ ਦਿਨ ਰਾਤ ਹੀ ਮੈਂ ਸਾਰੇ ਹੀ ਦਿਨ ਰਾਤ, ਇਹ ਨਹੀਂ ਹੈ ਵੀ ਕੋਈ ਇੱਕ ਅੱਧਾ ਦਿਨ ਇੱਕ ਅੱਧੀ ਰਾਤ ਆ ਗਏ, ਸਾਰੇ ਹੀ ਦਿਨ ਰਾਤਾਂ ਦੇ ਅੰਦਰ ਮੈਂ ਆਪਣੇ ਗੁਰੂ ਦੇ ਦੀਦਾਰ ਕਰਦਾ ਰਵਾਂ, ਵਿੱਚ ਅੱਖੀ ਗੁਰ ਪੈਰ ਧਰਾਈ ਤੇ ਮੈਂ ਆਪਣੀਆਂ ਅੱਖਾਂ ਵਿੱਚ ਗੁਰੂ ਦੇ ਚਰਨ ਟਿਕਾ ਲਵਾਂ। ਭਾਵ ਪਹਿਲਾਂ ਤੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਦੇ ਚਰਨਾਂ ਦੇ ਦਰਸ਼ਨ ਕਰਾਂ ਤੇ ਫੇਰ ਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਅੱਖਾਂ ਦੇ ਵਿੱਚ ਟਿਕਾ ਲਵਾਂ। ਮੇਰੀਆਂ ਅੱਖਾਂ ਦੇ ਵਿੱਚ ਗੁਰੂ ਦੇ ਚਰਨ ਹੀ ਦਿਖਾਈ ਦੇਣ, ਹੋਰ ਕੁਝ ਨਾ ਉੱਥੇ ਦਿਸੇ। ਬਸ ਇਹ ਮੈਨੂੰ ਦਾਤ ਬਖਸ਼ਿਸ਼ ਕਰ ਦਿਓ, ਇਹ ਗੁਰੂ ਦੇ ਅਥਾਹ ਪਿਆਰ ਦੀ ਅਵਸਥਾ ਹੈ।
ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ।
ਠੀਕ ਹੈ, ਮੈਂ ਗੁਰੂ ਨੂੰ ਪ੍ਰਸੰਨ ਕਰਨ ਦੇ ਵਾਸਤੇ ਅਨੇਕਾਂ ਹੀ ਯਤਨ ਕਰਦਾ ਹਾਂ, ਗੁਰ ਭਾਵੈ ਸੋ ਥਾਏ ਪਾਈ, ਪਰ ਜਿਹੜਾ ਗੁਰੂ ਨੂੰ ਪਾ ਜਾਵੇ ਉਹੀ ਥਾਂ ਪੈਂਦਾ। ਇਹਦਾ ਮਤਲਬ ਇਹ ਹੈ ਗੁਰਸਿੱਖ ਤਾਂ ਅਨੇਕਾਂ ਯਤਨ ਕਰਦਾ ਹੈ, ਮੈਂ ਗੁਰੂ ਨੂੰ ਖੁਸ਼ ਕਰਾਂ, ਕਿਧਰੇ ਉਹ ਸੇਵਾ ਕਰਦਾ ਹੈ, ਕਿਧਰੇ ਬਾਣੀ ਪੜ੍ਹਦਾ ਹੈ, ਕਿਧਰੇ ਸਿਮਰਨ ਵੀ ਕਰਦਾ ਹੈ, ਕਿਧਰੇ ਹੋਰ ਬੇਅੰਤ ਸੇਵਾ ਕਰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਅਸਲੀ ਜਦੋਂ ਗੁਰੂ ਨੂੰ ਪਾਵੇ ਉਹੀ ਸੇਵਾ ਥਾਂ ਪੈਂਦੀ ਹੈ।
ਰਹਿਣ ਦਿਨਸ ਗੁਰ ਚਰਨ ਅਰਾਦੀ, ਦਇਆ ਕਰੋ ਮੇਰੇ ਸਾਈ।
ਐ ਮੇਰੇ ਸਾਈ ਮਾਲਕ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਦਇਆ ਕਰੋ, ਮੈਂ ਰਾਤ ਦਿਨ ਗੁਰੂ ਦੇ ਚਰਨਾਂ ਨੂੰ ਅਰਾਧਾ ਰਵਾਂ। ਗੁਰੂ ਦੇ ਚਰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹਨ, ਤੇ ਗੁਰੂ ਦੇ ਚਰਨ ਕਿਹੜੇ ਨੇ? ਗੁਰੂ ਕੇ ਸ਼ਬਦ, ਬਾਣੀ ਦੇ ਬਚਨ, ਇਹ ਗੁਰੂ ਦੇ ਚਰਨ ਨੇ। ਮੈਂ ਦਿਨ ਰਾਤ ਗੁਰੂ ਦੇ ਚਰਨਾਂ ਨੂੰ ਪਾਉ ਗੁਰਬਾਣੀ ਦੇ ਬਚਨਾਂ ਨੂੰ। ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਮੈਂ ਗੁਰੂ ਸ਼ਬਦ ਰੂਪ ਚਰਨਾਂ ਨੂੰ ਹਮੇਸ਼ਾ ਲਈ ਅਰਾਧਾ ਰਵਾਂ।
ਨਾਨਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤੀ ਅਖਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡਾ ਤੇ ਜੀਓ ਜਿੰਦ ਜਾਨ ਤੇ ਸਾਡਾ ਪਿੰਡ ਸਰੀਰ ਵੀ ਗੁਰੂ ਹੀ ਹੈ। ਇਹਦਾ ਮਤਲਬ ਇਹ ਹੈ, ਸਾਡੀ ਜਿੰਦ ਜਾਨ ਤੇ ਸਾਡਾ ਪਿੰਡ ਸਰੀਰ ਦੋਵੇਂ ਹੀ ਗੁਰੂ ਹੀ ਹੈ। ਭਾਵ ਇਹਨਾਂ ਆਪਣੀ ਜਿੰਦ ਤੇ ਸਰੀਰ ਨਾਲੋਂ ਗੁਰੂ ਹੀ ਸਾਨੂੰ ਪਿਆਰਾ ਲੱਗਦਾ। ਤੀਜਾ ਇਹਦਾ ਇਉਂ ਵੀ ਅਰਥ ਕੀਤਾ ਹੈ, ਨਾਨਕ ਕਾ ਜੀਓ ਪਿੰਡ ਗੁਰੂ ਹੈ। ਇਹ ਸਾਡਾ ਜੀਓ ਜਿੰਦ ਤੇ ਸਾਡਾ ਸਰੀਰ ਗੁਰੂ ਦੀ ਅਮਾਨਤ ਹੈ, ਜਦੋਂ ਗੁਰੂ ਚਾਹੇ ਇਸ ਨੂੰ ਲੈ ਲਵੇ। ਗੁਰਮਿਲ ਤ੍ਰਿਪਤ ਅਗਾਈ, ਤੇ ਮੈਂ ਗੁਰੂ ਦੇ ਨਾਲ ਮਿਲ ਕੇ ਮਨ ਕਰਕੇ ਤੇ ਤਨ ਕਰਕੇ ਵੀ ਹਮੇਸ਼ਾ ਲਈ ਤ੍ਰਿਪਤ ਹੋ ਗਿਆ ਹਾਂ।
ਨਾਨਕਾ ਪ੍ਰਭ ਪੂਰ ਰਿਹਾ ਹੈ, ਜਤ ਕਾ ਤਤ ਗੋਸਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਮਾਲਕ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਜਤ ਕਤ ਤਤ ਗੋਸਾਈ, ਗੋਸਾਈ ਦਾ ਅਰਥ ਹੈ ਗੋ ਪ੍ਰਥਵੀ ਦਾ ਸਾਈ ਮਾਲਕ ਵਾਹਿਗੁਰੂ। ਮੈਂ ਜਿੱਥੇ ਕਿੱਥੇ ਵੀ ਦੇਖਦਾ ਹਾਂ ਤਤ ਉੱਥੇ ਹੀ ਸਾਨੂੰ ਵਾਹਿਗੁਰੂ ਪਰਮੇਸ਼ਰ ਦਿਸ ਰਿਹਾ ਹੈ, ਕਿਉਂਕਿ ਮਹਾਂਪੁਰਖਾਂ ਦੀ ਅਵਸਥਾ ਐਸੀ ਬਣ ਜਾਂਦੀ ਹੈ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਔਰ ਨਾ ਦਿਖਾ, ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਈ। ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੈ, ਜਿੱਧਰ ਜਿੱਧਰ ਵੀ ਦੇਖਦੇ ਨੇ, ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ। ਜਿੱਥੇ ਜਿੱਥੇ ਉਹਨਾਂ ਦੀ ਨਿਗਾਹ ਜਾਂਦੀ, ਉਸੇ ਪਾਸੇ ਵਾਹਿਗੁਰੂ ਦੇ ਦੀਦਾਰ ਹੁੰਦੇ ਹਨ।
ਰਾਗ ਸੂਹੀ ਮਹੱਲਾ ਚੌਥਾ, ਅਸ਼ਟਪਦੀਆ ਘਰ ਦਸਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਓ ਲਾਇਆ ਪ੍ਰੀਤਮ ਆਪਣੇ।
ਹੁਣ ਅੱਗੇ ਫੇਰ ਰਾਗ ਸੂਹੀ ਦੇ ਅੰਦਰ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਅਸ਼ਟਪਦੀਆਂ ਬਾਣੀ ਉਚਾਰਨ ਕਰਦੇ ਹਨ। ਕਰ ਦਸਵਾਂ, ਦਸਵੀਂ ਕਰ ਸੁਰ ਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਇਹ ਜੋ ਅਸ਼ਟਪਦੀਆਂ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤਾ ਹੈ, ਇਹ ਹੈ ਤੇ ਇੱਕੋ ਹੀ ਰਚਨਾ, ਜਿਸ ਦੀਆਂ 14 ਪੌੜੀਆਂ ਨੇ, ਤੇ ਗੁਰੂ ਮਹਾਰਾਜ ਨੇ ਇਹਦਾ ਸਿਰਲੇਖ ਅਸ਼ਟਪਦੀਆਂ ਲਿਖਿਆ ਹੈ। ਵੈਸੇ ਅਸ਼ਟਪਦੀਆਂ 8 ਪੌੜੀਆਂ ਵਾਲੀ ਰਚਨਾ ਨੂੰ ਹੀ ਆਖਿਆ ਜਾਂਦਾ, ਪਰ ਮਹਾਂਪੁਰਖ ਇਹ ਵੀ ਵਿਚਾਰ ਅਕਸਰ ਵਿਦਿਆਰਥੀਆਂ ਨੂੰ ਦੱਸਦੇ ਸਨ ਵੀ ਅਸ਼ਟਪਦੀਆਂ ਕਾਵਿ ਰਚਨਾ ਵਿੱਚ ਇੱਕ ਛੰਦ ਦਾ ਵੀ ਨਾਮ ਹੈ, ਉਹ ਛੰਦ ਦੀਆਂ ਪੌੜੀਆਂ ਵੱਧ ਘੱਟ ਵੀ ਲਿਖੀਆਂ ਜਾ ਸਕਦੀਆਂ। ਇਸ ਲਈ ਜ਼ਰੂਰੀ ਨਹੀਂ ਅਸ਼ਟਪਦੀਆਂ 8 ਪੌੜੀਆਂ ਵਾਲੀ ਰਚਨਾ ਦਾ ਨਾਮ ਹੀ ਹੈ, ਬਲਕਿ ਅਸ਼ਟਪਦੀਆਂ ਛੰਦ ਵੀ ਹੈ। ਜਿਵੇਂ ਪਿੱਛੇ ਵੀ ਸਤਿਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਆਏ ਨੇ, ਇੱਕ 34 ਪੌੜੀਆਂ ਵਾਲਾ ਸ਼ਬਦ ਆਇਆ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ, ਤੇ ਫਿਰ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪਿਛਲੀ ਰਚਨਾ 32 ਪੌੜੀਆਂ ਵਾਲੀ ਸੀ। ਹੁਣ ਇਹ 14 ਪੌੜੀਆਂ ਵਾਲੀ ਰਚਨਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਮੈਂ ਹਰ ਹਰ ਨਾਮ ਵਿਸਾਹੋ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ। ਰਹਾਉ, ਇਸ ਪਵਿੱਤਰ ਸ਼ਬਦ ਵਿੱਚ ਵੀ ਪੂਰੇ ਗੁਰੂ ਦੀ ਹੀ ਵਡਿਆਈ ਕੀਤੀ ਗਈ ਹੈ। ਮੈਂ ਹਰ ਹਰ ਨਾਮ ਵਿਸਾਹੋ, ਮੈਂ ਗੁਰੂ ਦੇ ਪਾਸੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਾਹੋ ਦਾ ਅਰਥ ਵਿਸਾਇਆ ਹੈ, ਖਰੀਦਿਆ ਹੈ। ਆਪਣਾ ਤਾਨ ਮਨ ਤਾਨ ਗੁਰੂ ਨੂੰ ਅਰਪਣ ਕਰਕੇ ਤੇ ਮੈਂ ਗੁਰੂ ਦੇ ਪਾਸੋਂ ਨਾਮ ਲਿਆ ਹੈ, ਗੁਰਪੂਰੇ ਤੇ ਪਾਇਆ। ਪਹਿਲਾਂ ਮੈਂ ਗੁਰੂ ਦੇ ਕੋਲੋਂ ਨਾਮ ਖਰੀਦਿਆ, ਨਾਮ ਪ੍ਰਾਪਤ ਕੀਤਾ, ਉਸ ਨਾਮ ਦੀ ਕਮਾਈ ਕਰਕੇ ਗੁਰਪੂਰੇ ਤੇ ਪਾਇਆ। ਅੰਮ੍ਰਿਤ ਅਗਮਾ ਥਾ ਹੋ, ਪੂਰੇ ਗੁਰੂ ਦੀ ਮਿਹਰ ਦੇ ਨਾਲ। ਅੰਮ੍ਰਿਤ ਦਾ ਅਰਥ ਹੈ ਅਵਨਾਸ਼ੀ ਸਰੂਪ, ਕਿਉਂਕਿ ਅੰਮ੍ਰਿਤ ਦਾ ਅਰਥ ਹੈ ਮ੍ਰਿਤ, ਮੌਤ ਨੂੰ ਕਹਿੰਦੇ ਨੇ, ਤੇ ਅੰਮ੍ਰਿਤ ਹੋ ਗਿਆ ਜਿਹੜਾ ਮੌਤ ਤੋਂ ਰਹਿਤ ਹੋਵੇ, ਉਹ ਕੀ ਹੋ ਗਿਆ ਅਵਨਾਸ਼ੀ ਸਰੂਪ, ਜਿਹੜਾ ਕਦੀ ਮਰੇ ਨਾ ਉਹਨੂੰ ਅੰਮ੍ਰਿਤ ਕਹਿੰਦੇ ਨੇ। ਅੰਮ੍ਰਿਤ ਅਗਮ ਅਥਾਹੋ, ਉਹ ਵਾਹਿਗੁਰੂ ਪਰਮੇਸ਼ਰ ਅੰਮ੍ਰਿਤ ਰੂਪ ਹੈ, ਮ੍ਰਿਤੂ ਤੋਂ ਰਹਿਤ ਅਵਨਾਸ਼ੀ ਸਰੂਪ ਹੈ, ਤੇ ਅਗਮ ਮੰਦੀ ਗਮਤਾ ਤੋਂ ਪਰੇ ਤੇ ਅਥਾਹੋ, ਉਹ ਬੁੱਧੀ ਦੇ ਬੋਧ ਤੋਂ ਵੀ ਬਹੁਤ ਡੂੰਘਾ ਹੈ, ਤੇ ਮੈਂ ਪੂਰੇ ਗੁਰੂ ਦੁਆਰਾ ਉਹਨੂੰ ਵੀ ਪ੍ਰਾਪਤ ਕਰ ਲਿਆ। ਪਹਿਲਾਂ ਪੂਰੇ ਗੁਰੂ ਕੋਲੋਂ ਨਾਮ ਪ੍ਰਾਪਤ ਕੀਤਾ, ਫਿਰ ਪੂਰੇ ਗੁਰੂ ਦੀ ਮਿਹਰ ਦੇ ਨਾਲ ਅੰਮ੍ਰਿਤ ਅਗਮ ਤੇ ਅਥਾਹ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ। ਇਹ ਸਾਰੀ ਪੂਰੇ ਗੁਰੂ ਦੀ ਕਿਰਪਾ ਹੋਈ ਹੈ। ਕੁਛ ਵਿਦਵਾਨਾਂ ਨੇ ਮੈਂ ਹਰ ਹਰ ਨਾਮ ਵਿਸਾਹੋ, ਵਿਸਾਹੋ ਦਾ ਅਰਥ ਇਹ ਕੀਤਾ ਹੈ ਮੈਂ ਹਰ ਹਰ ਨਾਮ ਵਿਸਾਹੋ, ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਹੀ ਵਿਸ਼ਵਾਸ ਹੈ, ਨਾਮ ਤੇ ਹੀ ਭਰੋਸਾ ਹੈ, ਨਾਮ ਤੇ ਹੀ ਯਕੀਨ ਹੈ, ਇਹ ਵੀ ਅਰਥ ਕੀਤਾ ਹੈ। ਸੁਰੋ ਵਿਚਾਰ ਨੂੰ ਲਓ, ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਗੁਰੂ ਦੇ ਪਿਆਰ ਦੇ ਵਿੱਚ ਹੀ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ।
ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ,
ਇਹ ਜਿਹੜੀ ਪੰਕਤੀ ਹੈ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ, ਇਹਦਾ ਅਨਵੇ ਕਰਕੇ ਅਰਥ ਸਹੀ ਲੱਗੇਗਾ। ਆਪਣੇ ਅੰਦਰ, ਆਪਣੇ ਮਨ ਦੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ, ਮੈਂ ਆਪਣੇ ਅੰਦਰ ਉਸ ਪਿਆਰੇ ਸਤਿਗੁਰੂ ਦਾ ਸੱਚਾ ਪ੍ਰੇਮ ਲਾਇਆ ਹੈ। ਇਹ ਅਰਥ ਅਨਵੇ ਕਰਕੇ ਜੋ ਲੱਗਿਆ ਹੈ ਇਹ ਪ੍ਰਕਰਣ ਦੇ ਅਨੁਸਾਰ ਤੇ ਸ਼ਬਦ ਦੇ ਸਿਧਾਂਤ ਦੇ ਅਨੁਸਾਰ ਢੁਕਦਾ ਹੈ। ਬਈ ਮੈਂ ਆਪਣੇ ਮਨ ਅੰਦਰ ਵੀ ਉਸ ਪਿਆਰੇ ਸਤਿਗੁਰੂ ਦਾ ਸੱਚਾ ਨਿਹੋ ਪ੍ਰੇਮ ਲਾਇਆ ਹੈ। ਤੇ ਕੁਛ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਅਰਥ ਵੀ ਕੀਤੇ ਨੇ, ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਮੈਂ ਆਪਣੇ ਅੰਦਰ ਸੱਚਾ ਪ੍ਰੇਮ ਉਸ ਪਿਆਰੇ ਪ੍ਰਭੂ ਦਾ ਲਾਉਣਾ ਕੀਤਾ। ਪਰ ਇੱਥੇ ਪ੍ਰਕਰਨ ਗੁਰੂ ਦਾ ਚੱਲ ਰਿਹਾ ਹੈ, ਇਸ ਲਈ ਮੈਂ ਆਪਣੇ ਮਨ ਅੰਦਰ ਪ੍ਰੀਤਮ ਪਿਆਰੇ ਸਤਿਗੁਰੂ ਦਾ ਸੱਚਾ ਨਿਹੋ ਪ੍ਰੇਮ ਲਾਇਆ ਹੈ।
ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਮੈਂ ਗੁਰੂ ਦੇ ਸਾਹਮਣੇ ਹੋ ਕੇ, ਗੁਰੂ ਦੇ ਸਨਮੁਖ ਹੋ ਕੇ ਗੁਰੂ ਕੇ ਦੀਦਾਰ ਕਰਦਾ ਹਾਂ, ਤਨ ਮਨ ਹੋਏ ਨਿਹਾਲ, ਮੇਰਾ ਤਨ ਵੀ ਤੇ ਮਨ ਵੀ ਐਨ ਆਨੰਦ ਦੇ ਨਾਲ ਖਿੜ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਜਿਵੇਂ ਕਮਲ ਦਾ ਫੁੱਲ ਸੂਰਜ ਦੇ ਸਾਹਮਣੇ ਖਿੜਦਾ ਹੈ। ਇਸੇ ਤਰ੍ਹਾਂ ਗੁਰੂ ਦੇ ਦੀਦਾਰ ਕਰਕੇ ਮੇਰਾ ਤਨ ਤੇ ਮਨ ਨਿਹਾਲ ਹੋ ਜਾਂਦਾ ਹੈ, ਤੇ ਮੇਰਾ ਹਿਰਦਾ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ।
ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਹਰ ਹਰ ਨਾਮ ਵਿਸਾਹੋ, ਮੈਂ ਗੁਰੂ ਦੇ ਪਾਸੋਂ ਵਾਹਿਗੁਰੂ ਦਾ ਨਾਮ ਖਰੀਦਿਆ ਹੈ, ਤੇ ਨਾਲ ਹੀ ਪੂਰੇ ਗੁਰੂ ਦੀ ਮਿਹਰ ਦੇ ਨਾਲ ਮੈਂ ਅੰਮ੍ਰਿਤ ਤੇ ਅਗਮ ਤੇ ਅਥਾ ਪ੍ਰਭੂ ਨੂੰ ਵੀ ਪ੍ਰਾਪਤ ਕਰ ਲਿਆ ਹੈ।
ਹੋ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲਗਾ ਪਿਆਰ,
ਰਹਾਓ ਬਿਸਰਾਮ ਦੇ ਕੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਮੈਂ ਤੇ ਸਤਿਗੁਰੂ ਨੂੰ ਵੇਖ ਕੇ ਖੁਸ਼ ਹੋ ਗਿਆ ਹਾਂ, ਮੈਂ ਸਤਿਗੁਰੂ ਨੂੰ ਵੇਖ ਕੇ ਫੁੱਲ ਵਾਂਗੂ ਖਿੜ ਗਿਆ ਹਾਂ, ਹਰ ਨਾਮੇ ਲੱਗਾ ਪਿਆਰ, ਕਿਉਂਕਿ ਗੁਰੂ ਦੀ ਮਿਹਰ ਨਾਲ ਮੇਰਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗ ਗਿਆ ਹੈ।
ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ,
ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਮੇਲ ਦਿੱਤਾ ਹੈ, ਤੇ ਮੈਂ ਗੁਰੂ ਦੀ ਕਿਰਪਾ ਦੁਆਰਾ ਹੀ ਪਾਇਆ ਮੋਖ ਦੁਆਰ, ਜਿਹੜਾ ਮੁਕਤੀ ਦਾ ਦੁਆਰ, ਮੁਕਤੀ ਦਾ ਦਰਵਾਜ਼ਾ ਕੀ ਹੈ, ਬ੍ਰਹਮ ਗਿਆਨ, ਉਹ ਵੀ ਮੈਂ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕਰ ਲਿਆ ਹੈ।